ਕਿਵੇਂ ਉਸ ਵਕਤ ਚੇਤਾ ਆਉਂਦਾ ਹੈ, ਕਿਵੇਂ ਕਹਿੰਦੇ ਹਨ। ਕੋਈ ਨਬੀਲੀ ਰਾਮ ਚਿਰਾ, ਕੋਈ ਨਬੀਲੀ ਰਾਮ ਚਿਰਾ, ਕੋਈ ਨਬੀਲੀ ਰਾਮ ਚਿਰਾ, ਕੋਈ ਨਬੀਲੀ ਰਾਮ। ਤੇਰਾ ਕੋਏ ਨਾ ਬੇਲੀ ਰਾਮ, ਤੇਰਾ ਕੋਏ ਨਾ ਬੇਲੀ ਰਾਮ, ਤੇਰਾ ਕੋਏ ਨਾ ਬੇਲੀ ਰਾਮ, ਤੇਰਾ ਕੋਏ ਨਾ ਬੇਲੀ। ਅੰਨ ਕਾਇਰਾਤੜਿਆ ਵਾਟ ਦੁਹੇਲੀ ਰਾਮ, ਅੰਨ ਕਾਇਰਾਤੜਿਆ ਵਾਟ ਤੁਹੇਲੀ ਰਾਮ। ਪਾਪ ਕਮਾਵੰਦਿਆ ਤੇਰਾ ਹੋਏ ਨਾ ਬੇਲੀ ਰਾਮ, ਪਾਪ ਕਮਾਵੰਦਿਆ ਤੇਰਾ ਹੋਏ ਨਾ ਬੇਲੀ। ਹੋਏ ਨਾ ਬੇਲੀ ਹੋਏ ਤੇਰਾ, ਕੋਏ ਨਾ ਬੇਲੀ ਹੋਏ ਤੇਰਾ, ਸਦਾ ਪਛੋਤਾਵੇ ਸਦਾ ਹੋਏ ਤੇਰਾ। ਤਰਵ ਵਿਛੁਨੇ ਨੇ ਪਾਠ ਜੁੜਤੇ ਜਮ ਮਗ ਕੌਣ ਅਕੇ ਚੇਤਨ ਕਰਨ ਵਾਸਤੇ ਸਿੱਖਿਆ ਦਿੰਦੇ ਨੇ। ਜਿੱਥੇ ਤਨ ਦੇ ਮਰਨ ਤੋਂ ਬਾਅਦ ਦੀ ਗੱਲ ਕੀਤੀ, ਹੁਣ ਉਸੇ ਮਨ ਨੂੰ ਤਨ ਦੇ ਜਿਉਂਦੇ ਜੀ ਬਾਰੇ ਸਮਝਾ ਰਹੇ ਹਨ। ਥੋੜ੍ਹਾ ਜਿਹਾ ਇਸ ਨੂੰ ਸਮਝਣਾ। ਤਨ ਸੂਚਾ ਸੋ ਆਖੀ ਹੈ ਜਿਸ ਮੈਂ ਸਾਚਾ ਨਾ ਹੋ। ਆਖੋ ਵਾਹਿਗੁਰੂ। ਇੱਥੇ ਮੈਂ ਇੱਕ ਬੇਨਤੀ ਕਰਾਂ, ਸੱਚ ਕਰਕੇ ਸੁੱਚ ਹੈ, ਆਖੋ ਵਾਹਿਗੁਰੂ। ਸੁੱਚ ਹੋਵੇ ਤਾਂ ਸੱਚ ਪਾਈਐ, ਆਖੋ ਵਾਹਿਗੁਰੂ। ਫਿਰ ਮੈਂ ਕਹਿ ਦਿਆਂ, ਸੱਚ ਕਰਕੇ ਹੀ ਸੁੱਚ ਹੈ। ਤਨ ਸੂਚਾ ਸੋ ਆਖੇ ਦਾ ਭਾਵ ਸੱਚੇ ਜੀਵਨ ਤੋਂ ਹੈ, ਆਖੋ ਵਾਹਿਗੁਰੂ। ਇਸ ਗੱਲ ਨੂੰ ਸਮਝਣਾ ਹੋਵੇ, ਸਾਹਿਬ ਨੇ ਇੱਕ ਪ੍ਰਮਾਣ ਦਿੱਤਾ ਬਹੁਤ ਸੋਹਣਾ। ਛਤੜੇ ਬਾਜ਼ਾਰ ਸੋਹਣ ਵਿੱਚ ਵਪਾਰੀਏ, ਵੱਖਰ ਹਿੱਕ ਅਪਾਰ, ਨਾਨਕ ਖੱਟੇ ਸੋ ਤਣੀ। ਅੱਜ ਦੇ ਵਿਸ਼ੇ ਨੂੰ ਜਿਸ ਦੀ ਸਮਝ ਜਾਈਏ, ਅਸੀਂ ਜੀਵਨ ਵਿੱਚ ਸੱਚਮੁੱਚ ਕੁਛ ਤਬਦੀਲੀ ਲਿਆ ਸਕਦੇ ਹਾਂ, ਕੁਛ ਨਹੀਂ ਬਹੁਤ ਕੁਛ ਤਬਦੀਲੀ ਆ ਸਕਦੀ ਹੈ। ਥੋੜ੍ਹਾ ਜਿਹਾ ਸਮਝਣਾ ਹੋਏਗਾ। ਮੈਂ ਬੇਨਤੀ ਕੀਤੀ, ਸ਼ਬਦ ਹੈ ਛਤੜੇ ਬਾਜ਼ਾਰ ਸੋਹਣ ਵਿੱਚ ਵਪਾਰੀਏ, ਵੱਖਰ ਹਿੱਕ ਅਪਾਰ, ਨਾਨਕ ਖੱਟੇ ਸੋ ਤਣੀ। ਬਹੁਤ ਹੱਟੀਆਂ ਬਾਜ਼ਾਰ ਵਾਲਿਆਂ ਨੇ ਸਜਾਈਆਂ, ਹਰ ਹੱਟੀ ਸਜਾਉਣ ਵਾਲੇ ਨੇ ਬਾਹਰੋਂ ਹੱਟੀ ਬਹੁਤ ਸਜਾਈ। ਸਿਰਫ ਹੱਟੀ ਬਾਹਰੋਂ ਸਜਾਈ ਹੀ ਨਹੀਂ, ਬਲਕਿ ਹਰ ਹੱਟੀ ਵਾਲਾ ਬੋਲ ਰਿਹਾ, ਆਓ ਮੇਰੀ ਹੱਟੀ 'ਤੇ, ਮੇਰੀ ਹੱਟੀ ਸੋਹਣੀ ਹੈ, ਮੇਰੀ ਹੱਟੀ ਵਿੱਚ ਪਿਆ ਹੋਇਆ ਮਾਲ ਖਰੀਦੋ। ਸਜਾਉਣ ਨੂੰ ਹੱਟੀਆਂ ਬਹੁਤ ਸਜਾ ਦਿੱਤੀਆਂ, ਸਾਰਾ ਬਾਜ਼ਾਰ ਹੀ ਹੱਟੀਆਂ ਨੂੰ ਸਜਾਉਣ ਵਿੱਚ ਲੱਗਿਆ ਹੋਇਆ ਹੈ ਬਾਹਰੋਂ। ਪਰ ਸਿਆਣੇ ਕਹਿੰਦੇ ਨੇ, ਸਿਰ ਬਾਹਰੋਂ ਹੱਟੀ ਸਜਾਉਣ ਨਾਲ ਹੱਟੀ ਸੋਹਣੀ ਨਹੀਂ ਹੁੰਦੀ, ਆਹੋ ਵਾਹਿਗੁਰੂ। ਬਾਹਰੋਂ ਜਿੰਨੀ ਮਰਜ਼ੀ ਤੂੰ ਹੱਟੀ ਸਜਾ ਲੈ, ਬਾਹਰੋਂ ਸਜਾਉਣ ਨਾਲ ਹੱਟੀ ਸੋਹਣੀ ਨਹੀਂ ਹੁੰਦੀ। ਹੱਟੀ ਤਾਂ ਉਹ ਸੋਹਣੀ ਹੁੰਦੀ ਹੈ ਜਿਸ ਹੱਟੀ ਵਿੱਚ ਪਿਆ ਹੋਇਆ ਮਾਲ ਵੀ ਸੋਹਣਾ ਹੋਵੇ, ਅਤੇ ਮਾਲ ਵਿੱਚੋਂ ਉਹ ਮਾਲ ਸੋਹਣਾ ਗਿਣਿਆ ਜਾਂਦਾ ਜਿਹੜਾ ਡੁਪਲੀਕੇਟ ਨਾ ਹੋਵੇ, ਅਸਲ ਹੋਵੇ, ਆਖੋ ਵਾਹਿਗੁਰੂ। ਜੇ ਦੁਨਿਆਵੀ ਹੱਟੀਆਂ ਉਹ ਸੋਹਣੀਆਂ ਹਨ ਜਿਨ੍ਹਾਂ ਹੱਟੀਆਂ ਦੇ ਅੰਦਰ ਪਿਆ ਹੋਇਆ ਮਾਲ ਸੋਹਣਾ, ਅਤੇ ਮਾਲ 'ਚੋਂ ਉਹ ਮਾਲ ਸੋਹਣਾ ਜਿਹੜਾ ਅਸਲ ਹੈ, ਡੁਪਲੀਕੇਟ ਨਹੀਂ। ਵੈਸੇ ਵੀ ਤੁਸੀਂ ਸਿਆਣੇ ਹੋ, ਬਾਹਰ ਲਿਖਿਆ ਹੋਵੇ ਕਸ਼ਮੀਰ ਕਲਾਥ ਹਾਊਸ, ਅੰਦਰ ਕੱਪੜਾ ਹੀ ਨਾ ਹੋਵੇ, ਆਪਣੇ ਆਪ ਨਾਲ ਵੀ ਧੋਖਾ ਅਤੇ ਗਾਹਕ ਨਾਲ ਵੀ ਧੋਖਾ। ਬਾਹਰ ਲਿਖਿਆ ਹੋਵੇ ਕਰਿਆਨਾ ਸਟੋਰ, ਅੰਦਰ ਕਰਿਆਨਾ ਹੀ ਨਾ ਹੋਵੇ, ਆਪਣੇ ਆਪ ਨਾਲ ਵੀ ਧੋਖਾ, ਗਾਹਕ ਨਾਲ ਵੀ ਧੋਖਾ। ਬਾਹਰੋਂ ਬੰਦਾ ਨਜ਼ਰ ਆਵੇ, ਅੰਦਰ ਬੰਦਗੀ ਨਾ ਹੋਵੇ, ਆਪਣੀ ਜ਼ਮੀਰ ਨਾਲ ਵੀ ਧੋਖਾ, ਆਪਣੀ ਤਕਦੀਰ ਨਾਲ ਵੀ ਧੋਖਾ। ਬਾਹਰੋਂ ਗੁਰੂ ਦਾ ਸਿੱਖ ਹੋਵੇ, ਅੰਦਰ ਗੁਰੂ ਦੀ ਸਿੱਖਿਆ ਹੀ ਨਾ ਹੋਵੇ, ਆਪਣੇ ਇਮਾਨ ਨਾਲ ਵੀ ਧੋਖਾ, ਆਪਣੇ ਭਗਵਾਨ ਨਾਲ ਵੀ ਧੋਖਾ। ਆਪਣੇ ਆਪ ਨੂੰ ਸਿੱਖ ਕਹਿਲਾਉਣ ਨਾਲ ਕੋਈ ਸਿੱਖ ਨਹੀਂ ਹੋ ਸਕਦਾ, ਸਿੱਖ ਬਣਨ ਨਾਲ ਹੀ ਕੋਈ ਗੁਰੂ ਦਾ ਸਿੱਖ ਹੋ ਸਕਦਾ, ਆਖੋ ਵਾਹਿਗੁਰੂ। ਹੱਟੀਆਂ ਬਾਹਰੋਂ ਸਜਾਉਣ ਨਾਲ ਸੋਹਣੀਆਂ ਨਹੀਂ ਹੋ ਸਕਦੀਆਂ, ਹੱਟੀਆਂ ਤੋਂ ਉਹੀ ਸੋਹਣੀਆਂ ਹੋਣਗੀਆਂ ਜਿਹਨਾਂ ਹੱਟੀਆਂ ਦੇ ਅੰਦਰ ਪਿਆ ਹੋਇਆ ਮਾਲ ਸੋਹਣਾ। ਜੇ ਅਗਰ ਦੁਨਿਆਵੀ ਹੱਟੀਆਂ ਦੇ ਅੰਦਰ ਪਿਆ ਹੋਇਆ ਮਾਲ ਸੋਹਣਾ ਹੋਵੇ, ਤਾਂ ਹੱਟੀਆਂ ਸੋਹਣੀਆਂ, ਇਹ ਸਰੀਰ ਰੂਪੀ ਹੱਟੀਆਂ ਜੋ ਪਰਮੇਸ਼ਰ ਨੇ ਬਣਾਈਆਂ ਹਨ, ਇਹ ਤੁਹਾਡੇ ਸਰੀਰ ਜੋ ਪਰਮੇਸ਼ਰ ਨੇ ਬਣਾਏ ਹਨ, ਸਰੀਰ ਰੂਪੀ ਹੱਟੀਆਂ। ਅੱਜ ਸਾਰਾ ਸੰਸਾਰ, ਚਾਹੇ ਕਿਸੇ ਦੀ ਚਮੜੀ ਕਾਲੀ ਹੈ, ਚਾਹੇ ਕਿਸੇ ਦੀ ਭੂਰੀ ਹੈ, ਚਾਹੇ ਕਿਸੇ ਦੀ ਚਿੱਟੀ ਹੈ, ਚਮੜੀ ਨੂੰ ਸਜਾਉਣ ਲੱਗਿਆ ਹੋਇਆ। ਹਰ ਬੰਦਾ ਚਾਹੁੰਦਾ ਆਪਣੀ ਚਮੜੀ ਨੂੰ ਸਜਾਵਾਂ, ਬਾਹਰੋਂ ਸੋਹਣਾ ਬਣਨਾ ਚਾਹੁੰਦਾ। ਸਾਹਿਬ ਕਹਿੰਦੇ, ਤੇਰੇ ਸਰੀਰ ਨੂੰ ਬਾਹਰੋਂ ਸਜਾਉਣ ਨਾਲ ਤੂੰ ਸੋਹਣਾ ਨਹੀਂ, ਦੁਨੀਆ ਕੋਲੋਂ ਤੂੰ ਵਾਹ ਵਾਹ ਕਰਾਉਣ ਵਾਸਤੇ ਸੋਹਣਾ ਬਣਨਾ ਚਾਹੁੰਦਾ। ਕਹਿੰਦਾ ਕਿ ਮੈਨੂੰ ਦੁਨੀਆ ਦੇ ਲੋਕ ਸੋਹਣਾ ਕਹਿਣ, ਉਹ ਦੁਨੀਆ ਦੇ ਸੋਹਣਾ ਕਵਾ ਕੇ ਤੂੰ ਕੀ ਕਰੇਗਾ। ਗੱਲ ਤਾਂ ਉਦੋਂ ਬਣੇਗੀ ਜਦੋਂ ਤੇਰੀ ਸ੍ਰੀ ਰੂਪੀ ਹੱਟੀ ਵੀ ਤੇਰਾ ਜੀਵਨ ਵੀ ਸੋਹਣਾ ਹੋਏਗਾ। ਅਖਵਾਈ ਤੇਰੇ ਬਾਹਰੋਂ ਸਜਾਉਣ ਨੂੰ ਕੀ ਕਰੀਏ, ਤੂੰ ਚਮੜੀ ਸਜਾਈ ਜਾਂਦਾ, ਤੂੰ ਚਮੜੀ ਨੂੰ ਸੰਭਾਲ ਚ ਲੱਗਿਆ ਹੋਇਆ। ਜਿੰਨੀ ਦੇਰ ਤੱਕ ਤੇਰੇ ਜੀਵਨ ਦਾ ਰੂਪ ਸੁੰਦਰ ਨਹੀਂ, ਉਤਨੀ ਦੇਰ ਤੱਕ ਇਹ ਸਰੀਰ ਦੀ ਹੱਟੀ ਵੀ ਸੋਹਣੀ ਨਹੀਂ। ਲੇਕਿਨ ਇੱਕ ਗੱਲ ਯਾਦ ਰੱਖੀ, ਮਾਲ ਚੋਂ ਮਾਲ ਉਹ ਸੋਹਣਾ ਜਿਹੜਾ ਅਸਲ ਹੋਵੇ, ਤੇ ਜੀਵਨ ਚੋਂ ਜੀਵਨ ਉਹ ਸੋਹਣਾ ਜਿਹੜਾ ਆਪਣੇ ਅਸਲੇ ਨਾਲ ਜੁੜਿਆ ਹੋਵੇ। ਆਖੋ ਵਾਹਿਗੁਰੂ। ਫਿਰ ਕਹਿੰਦੇ ਆ, ਮਾਲ ਚੋਂ ਮਾਲ ਉਹ ਸੋਹਣਾ ਜਿਹੜਾ ਅਸਲ ਹੋਵੇ, ਡੁਪਲੀਕੇਟ ਨਾ ਹੋਵੇ, ਤੇ ਜੀਵਨ ਚੋਂ ਜੀਵਨ ਉਹ ਸੋਹਣਾ ਜਿਹੜਾ ਆਪਣੇ ਅਸਲੇ ਨਾਲ ਜੁੜਿਆ ਹੋਵੇ। ਤਾਂ ਸੂਚਾ ਸੋ ਆਖੀਐ। ਇੱਕ ਬੇਨਤੀ ਕਰਾਂ, ਤੁਸੀਂ ਅੱਜ ਦੁਪਹਿਰੇ ਪ੍ਰਸ਼ਾਦਾ ਛੱਕ ਕੇ ਆਏ ਹੋਵੋਗੇ ਨਾ, ਸ੍ਰੀ ਰੂਪੀ ਹੱਟੀਆਂ ਵਾਲੇ ਪ੍ਰਸ਼ਾਦਾ ਚੰਗਾ ਛਕਿਆ ਹੋਏਗਾ, ਲੇਕਿਨ ਜੇ ਪਰਮਾਤਮਾ ਦੀ ਯਾਦ ਤੋਂ ਬਿਨਾਂ ਛੱਕ ਕੇ ਆਏ ਹੋ, ਖਾਣਾ ਮੈਲਾ ਖਾ ਕੇ ਆਏ ਹੋ, ਆਖੋ ਵਾਹਿਗੁਰੂ। ਤੁਸੀਂ ਰਾਤ ਚੰਗੇ ਬਿਸਤਰ 'ਤੇ ਸੁੱਤੇ ਹੋਵੋਗੇ ਨਾ, ਬਿਸਤਰ ਚੰਗਾ ਹੋਏਗਾ, ਆਖੋ ਵਾਹਿਗੁਰੂ। ਲੇਕਿਨ ਜੇ ਪਰਮੇਸ਼ਰ ਦੀ ਯਾਦ ਤੋਂ ਬਿਨਾਂ ਸੋਈ ਸੀ ਅਤੇ ਸੋਹਣਾ ਮੈਲਾ ਸੀ, ਤੁਸੀਂ ਕੱਪੜੇ ਚੰਗੇ ਪਹਿਨੇ ਹੋਣਗੇ, ਕੱਪੜੇ ਚੰਗੇ ਹੋਣਗੇ, ਲੇਕਿਨ ਜੇ ਪਰਮੇਸ਼ਰ ਦੀ ਯਾਦ ਤੋਂ ਬਿਨਾਂ ਪਹਿਨੇ ਹਨ ਤਾਂ ਪਹਿਨਣਾ ਮੈਲਾ ਹੈ। ਮੈਂ ਤਾਂ ਮੈਲਾ ਸ਼ਬਦ ਕਹਿ ਕੇ ਗੁਜ਼ਾਰਾ ਕਰ ਲਿਆ, ਲੇਕਿਨ ਮੇਰੇ ਸਾਹਿਬ ਤਾਂ ਕਹਿੰਦੇ ਨੇ ਫਿਟਕਾਰ ਹੈ। ਆਖੋ ਵਾਹਿਗੁਰੂ। ਤੇਰੇ ਜੀਵਨ ਨੂੰ ਫਿਟਕਾਰ ਹੈ ਜੇ ਤੂੰ ਪਰਮੇਸ਼ਰ ਦੀ ਯਾਦ ਤੋਂ ਬਿਨਾਂ ਆਪਣੇ ਅਸਲੇ ਨਾਲੋਂ ਟੁੱਟ ਕੇ ਜਿਉਂਦਾ। ਫਿਰ ਕਹਿੰਦੇ ਆ, ਜੇ ਪਰਮੇਸ਼ਰ ਦੀ ਯਾਦ ਤੋਂ ਬਿਨਾਂ ਆਪਣੇ ਅਸਲੇ ਨਾਲ ਟੁੱਟ ਕੇ ਜਿਉਂਦਾ, ਤੇਰਾ ਜੀਵਨ ਵੀ ਮੈਲਾ, ਤੇਰੇ ਜੀਵਨ ਨੂੰ ਵੀ ਫਿਟਕਾਰ ਹੈ। ਆਖੋ ਵਾਹਿਗੁਰੂ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਚੜਾਇਆ। ਜੇ ਅਗਰ ਤੂੰ ਪਰਮੇਸ਼ਰ ਦੀ ਯਾਦ ਤੋਂ ਬਿਨਾਂ ਆਪਣੇ ਅਸਲ ਨਾਲ ਟੁੱਟ ਕੇ ਜੀ ਰਿਹਾ, ਫਿਰ ਤੇਰਾ ਜੀਵਨ ਵੀ ਤ੍ਰਿਕਾਰ ਹੈ। ਮੈਂ ਤਾਂ ਮੈਲਾ ਕਹਿ ਕੇ ਵੀ ਸਾਰ ਲਿਆ ਸੀ, ਮੈਂ ਤਾਂ ਤ੍ਰਿਗ ਕਹਿ ਕੇ ਵੀ ਸਾਰ ਲਿਆ, ਪਰ ਮੇਰੇ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ, ਜੇ ਤੂੰ ਆਪਣੇ ਅਸਲੇ ਨਾਲ ਟੁੱਟ ਕੇ ਜੀ ਰਿਹਾ, ਤੇਰਾ ਜਿਉਣਾ ਵੀ ਤੇਰਾ ਖਾਣਾ ਵੀ ਹਰਾਮ ਹੈ। ਆਖੋ ਵਾਹਿਗੁਰੂ। ਇੰਨੀ ਵੱਡੀ ਗੱਲ ਮੇਰੇ ਸਾਹਿਬ ਨੇ ਕਹਿ ਦਿੱਤੀ। ਆਖੋ ਵਾਹਿਗੁਰੂ। ਫਿਰ ਕਹਿੰਦੇ ਹਾਂ, ਮੈਂ ਸ਼ਬਦ ਬੋਲਣ ਲੱਗਿਆ, ਸਾਹਿਬਾਂ ਦਾ ਸ਼ਬਦ, ਜੇ ਤੂੰ ਆਪਣੇ ਅਸਲੇ ਨਾਲ ਟੁੱਟ ਕੇ ਉਹਦੀ ਯਾਦ ਨਾਲ ਟੁੱਟ ਕੇ ਜੀ ਰਿਹਾ, ਤੇਰਾ ਜਿਉਣਾ ਵੀ ਹਰਾਮ ਹੈ, ਤੇਰਾ ਖਾਣਾ ਵੀ ਹਰਾਮ ਹੈ, ਤੇਰਾ ਪਹਿਨਣਾ ਵੀ ਹਰਾਮ ਹੈ, ਤੇਰਾ ਸਭ ਕੁਝ ਕੀਤਾ ਹਰਾਮ ਹੈ। ਆਖੋ ਵਾਹਿਗੁਰੂ। ਮੈਂ ਨਹੀਂ ਕਹਿੰਦਾ, ਮੇਰੇ ਸਾਹਿਬ ਨੇ ਕਿਹਾ। ਇਸ ਕਰਕੇ ਆਪਣੇ ਆਪ ਨੂੰ ਬਾਹਰੋਂ ਸੁੱਚਾ ਪਾਣੀ ਨਾਲ ਇਸ਼ਨਾਨ ਕਰ ਕਰਕੇ ਜਾਂ ਚੁੱਲ੍ਹੀਆਂ ਭਰ ਭਰ ਕੇ ਸੁੱਚਾ ਨਾ ਬਣਾਈ ਜਾ। ਸੁੱਚਾ ਤਾਂ ਉਹ ਹੈ ਜਿਸ ਦੇ ਅੰਦਰ ਸੱਚ ਹੈ। ਆਖੋ ਵਾਹਿਗੁਰੂ। ਜੇ ਅੰਦਰ ਸੱਚ ਨਹੀਂ ਤਾਂ ਸੁੱਚ ਵੀ ਨਹੀਂ। ਆਖੋ ਵਾਹਿਗੁਰੂ। ਤਨ ਸੁੱਚਾ ਸੋ ਆਖੀ ਹੈ, ਜਿਸ ਮੈਂ ਸਾਚਾ ਨਾ ਹੋ। ਆਖੋ ਵਾਹਿਗੁਰੂ। ਪੈ ਸੱਚ ਰਾਤੀ ਦਿਹੋਰੀ, ਜੇ ਵਾ ਸੱਚ ਸਵਾਓ। ਦੇਖੀ ਸੱਚੀ ਨਦਰ ਉਸੇ 'ਤੇ ਹੋਏਗੀ, ਸੱਚੀ ਨਦਰ ਨਿਹਾਲੀ ਹੈ, ਤੇਰੇ 'ਤੇ ਦ੍ਰਿਸ਼ਟੀ ਸਾਈਂ ਦੀ ਤਾਂ ਹੋਏਗੀ। ਜੇ ਅੰਗਰ ਤੇਰੇ ਅੰਦਰ ਸੱਚਾ ਨਾ ਹੋਏਗਾ, ਜਿਹਦੇ ਉੱਪਰ ਸਾਈਂ ਦੀ ਮਿਹਰ ਤਾਂ ਹੋਏਗੀ। ਜੇ ਅਗਰ ਤੂੰ ਆਪਣੇ ਅਸਲੇ ਨਾਲ ਜੁੜਿਆ ਹੋਏਗਾ, ਫਿਰ ਤਾਂ ਜੇ ਅਗਰ ਹੋ ਗਈ ਮਿਹਰ ਬੋੜ ਨਾ ਪਾਵੇ ਤਾਓ, ਫਿਰ ਤੈਨੂੰ ਕਦੇ ਵੀ ਆਵਾਗੋਣ ਦਾ ਗੇੜ ਦਾ ਸੇਕ ਨਹੀਂ ਲੱਗੇਗਾ। ਲੇਕਿਨ ਜੇ ਅਸਲੇ ਨਾਲ ਟੁੱਟ ਗਿਆ, ਆਪਣੇ ਆਪ ਨੂੰ ਜੀਉਣਾ ਕਹੀ ਜਾ, ਖਾਈ ਜਾ, ਸਵਾਦਾਂ ਦੇ ਚਸਕਿਆਂ ਵਿੱਚ ਪਈ ਜਾ, ਪਰ ਮੇਰੇ ਸਾਹਿਬ ਕਹਿੰਦੇ ਤੂੰ ਹਰਾਮ ਦਾ ਖਾ ਰਿਹਾ। ਆਖੋ ਵਾਹਿਗੁਰੂ ਕੀ ਕਹਿੰਦੇ ਨੇ, ਆ ਸ਼ਬਦ ਬੋਲ ਕੇ ਕਹਿ ਰਹੇ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਸਾਰੇ ਬੋਲੇ ਨਾ,
ਜੇ ਜੀਵਨ ਪਤਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ, ਸਭ ਹਰਾਮ ਜੇਤਾ ਕਿਛ ਖਾਏ। ਜੇ
ਜਿਸ ਮਨ ਵਸਿਆ ਸੋਏ, ਸੋ ਜੀਵਿਆ ਜਿਸ ਮਨ ਵਸਿਆ ਸੋਏ। ਨਾਨਕ ਅਵਰ ਨ ਜੀਵੈ ਕੋਏ, ਨਾਨਕ ਅਵਰ ਨਾ ਜੀਵੈ ਕੋਏ, ਨਾਨਕ ਅਵਰ ਨਾ ਜੀਵੈ ਕੋਏ।
ਜੇ ਜੀਵੈ ਪਤਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ, ਸਭ ਹਰਾਮ।
ਰਾਂਝ ਰੰਗ ਮਾਲ ਰੰਗ, ਰਾਜ ਰੰਗ ਮਾਲ ਰੰਗ, ਰੰਗ ਰਤਾ ਨੱਚੈ ਨੰਗ, ਰੰਗ ਰਤਾ ਨੱਚੈ ਨੰਗ, ਰੰਗ ਰਤਾ। ਨਾਨਕ ਠੱਗਿਆ ਮੁੱਠਾ ਜਾਏ, ਨਾਨਕ ਠੱਗਿਆ ਮੁੱਠਾ ਜਾਏ, ਵਿਣ ਨਾਵੇ ਪਤ ਗਿਆ ਗਵਾਏ, ਵਿਣ ਨਾਵੇ ਪਤ ਗਿਆ ਗਵਾਏ, ਵਿਣ ਨਾਵੇ ਪਤ ਗਿਆ ਗਵਾਏ।
ਜੇ
ਜੇਤਾ ਕਿਛੁ ਖਾਏ। ਹੁਣ ਸਵਾਲ ਇਹ ਹੈ, ਜੇ ਅਗਰ ਸ਼ਬਦ ਨਾਲ ਟੁੱਟੇ ਹਾਂ, ਉਗਣਾ ਵਿੱਚ ਗਰਸੇ ਹਾਂ, ਮਨ ਮਾਇਆ ਦੇ ਮੋਹ ਵਿੱਚ ਮਰੂਰ ਹੋ ਜਾਂਦਾ ਹੈ, ਕੋਈ ਜੁਗਤ ਹੈ ਇਹ ਮਨੂਰ ਹੋਇਆ ਮਨ ਮੁੜ ਕੇ ਜੋ ਸਰੂਪ ਹੋ ਜਾਏ? ਆਖੋ ਵਾਹਿਗੁਰੂ। ਕੋਈ ਐਸੀ ਜੁਗਤ ਹੈ ਅੱਜ ਦੇ ਵਿਸ਼ੇ ਨੂੰ ਅੰਤਮ ਸੂਆ ਦਿੰਦਾ ਹੋਇਆ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ? ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ। ਬਾਬਾ ਅਮਰਦਾਸ ਜੀ, ਆਖੋ ਵਾਹਿਗੁਰੂ। ਜੋ ਸੁਭਾਅ ਦੇ ਫਕੀਰੀ ਵਿੱਚ ਸਨ, ਬੇਸ਼ੱਕ ਸਰੀਰਕ ਤੌਰ 'ਤੇ ਉਹਨਾਂ ਦਾ ਪਾਲ ਪੋਸ਼ਣ ਅਮੀਰੀ ਵਿੱਚ ਸੀ, ਲੇਕਿਨ ਸੁਭਾਅ ਦੀ ਫਕੀਰੀ ਸੀ। ਸੁਭਾਅ ਦੀ ਫਕੀਰੀ ਦਾ ਅਰਥ ਕੀ ਹੈ? ਜਿਸ ਦੇ ਜੀਵਨ ਵਿੱਚ ਹਉਮੈ ਮਰ ਜਾਏ ਉਹ ਸਾਹਿਬ ਦੇ ਦਰ ਦਾ ਫਕੀਰ ਹੁੰਦਾ ਹੈ। ਆਖੋ ਵਾਹਿਗੁਰੂ। ਸੰਸਾਰ ਨੇ ਉਸਨੂੰ ਫਕੀਰ ਕਿਹਾ ਜਿਸ ਦੇ ਕੋਲ ਧਨ ਮੁੱਕ ਜਾਏ, ਪਰ ਸਾਹਿਬ ਉਸਨੂੰ ਫਕੀਰ ਕਹਿੰਦੇ ਨੇ ਜਿਸ ਦੇ ਜੀਵਨ ਵਿੱਚ ਹਉਮੈ ਮੁੱਕ ਜਾਏ। ਫਕੀਰੀ ਦਾ ਸੁਭਾਅ ਹੋਣ ਕਰਕੇ ਇਹ ਆਏ ਗਏ ਦੀ ਸੇਵਾ ਬਹੁਤ ਕਰਦੇ ਸੀ। ਇੱਕ ਵੇਰਾ ਇੱਕ ਬ੍ਰਹਮਚਾਰੀ ਨੂੰ ਘਰ ਲੈ ਆਏ। ਉਸ ਬ੍ਰਹਮਚਾਰੀ ਨੂੰ ਰਾਤ ਰੱਖਿਆ, ਚੰਗੀ ਸੇਵਾ ਕੀਤੀ, ਬਿਸਤਰ ਵੀ ਦਿੱਤਾ, ਭੋਜਨ ਵੀ ਛਕਾਇਆ। ਉਸ ਬ੍ਰਹਮਚਾਰੀ ਦੀ ਰਾਤ ਸੇਵਾ ਵਿੱਚ ਲੱਗੇ ਰਹੇ। ਜਦੋਂ ਸਵੇਰ ਹੋਈ, ਬ੍ਰਹਮਚਾਰੀ ਸੇਵਾ 'ਚੋਂ ਬਹੁਤ ਖੁਸ਼ ਹੋਇਆ, ਪ੍ਰਸੰਨ ਹੋਇਆ ਅਤੇ ਪੁੱਛ ਬੈਠਾ, ਉਹ ਭਲਿਆ, ਬੜੀ ਸੇਵਾ ਕੀਤੀ ਆ, ਦੱਸ ਤਾਂ ਦੇ ਤੇਰਾ ਗੁਰੂ ਕੌਣ ਹੈ? ਆਖੋ ਵਾਹਿਗੁਰੂ। ਭਲਿਆ, ਸੇਵਾ ਬੜੀ ਨਿਭਾਈ ਆ, ਸਾਰੀ ਰਾਤ ਤੂੰ ਸੇਵਾ ਕਰਦਾ ਰਿਹਾ, ਤੇਰੇ ਸੁਭਾਅ ਮੈਂ ਦੇਖਿਆ ਸੇਵਾ ਵਿੱਚ ਲੱਗਿਆ ਰਿਹਾ, ਪਰ ਮੈਂ ਪੁੱਛਣਾ ਚਾਹੁੰਦਾ ਤੇਰਾ ਗੁਰੂ ਕਿਹੜਾ ਹੈ? ਬਾਬਾ ਅਮਰਦਾਸ ਬੋਲੇ, ਅਜੇ ਤੱਕ ਤਾਂ ਮੈਂ ਗੁਰੂ ਦੀ ਭਾਲ ਵਿੱਚ ਹਾਂ, ਮੈਨੂੰ ਅਜੇ ਤੱਕ ਗੁਰੂ ਦੀ ਭਾਲ ਕਰਦਿਆਂ ਕਰਦਿਆਂ ਮੇਰਾ ਜੀਵਨ ਬੀਤ ਗਿਆ ਹੈ, ਅਜੇ ਤੱਕ ਮੈਂ ਗੁਰੂ ਵਾਲਾ ਨਹੀਂ ਬਣਿਆ। ਉਹ ਬ੍ਰਹਮਚਾਰੀ ਤੜਫ ਗਿਆ, ਤੜਫ ਕੇ ਬੋਲਿਆ, ਰੇ ਮੇਰਾ ਜਨਮ ਭ੍ਰਿਸ਼ਟ ਹੋ ਗਿਆ ਰੇ, ਨਿਗੁਰੇ ਦੇ ਹੱਥੋਂ ਕਾ ਭੋਜਨ ਲੈ ਲਿਆ, ਨਿਗੁਰੇ ਕਾ ਖਾਣਾ ਖਾ ਲਿਆ, ਅਬ ਕਿਆ ਕਰੂੰ ਰੇ, ਅਬ ਤੋਂ ਜਨਮ ਭ੍ਰਿਸ਼ਟ ਹੋ ਗਿਆ ਰੇ। ਬਾਰ ਬਾਰ ਜਦੋਂ ਇਹ ਗੱਲ ਕਹੀ, ਨਿਗੁਰੇ ਦੇ ਹੱਥ ਦਾ ਭੋਜਨ ਛੱਕ ਕੇ ਮੇਰਾ ਜਨਮ ਭ੍ਰਿਸ਼ਟ ਹੋ ਗਿਆ, ਅਬ ਮੈਂ ਕਿਆ ਕਰੂੰ, ਬੋਲੀ ਦੀ ਸੱਟ ਐਸੀ ਵੱਜੀ ਬਾਬਾ ਅਮਰਦਾਸ ਜੀ ਨੂੰ, ਸੱਚ ਇਸ ਬੋਲੀ ਦੀ ਸੱਟ ਨੇ, ਇਸ ਬੋਲਾ ਨੇ ਬੇਹਾਲ ਕਰ ਦਿੱਤਾ। ਮੈਂ ਗੱਲ ਕਹਾਂ, ਖਾਸ ਕੇ ਸਾਨੂੰ ਵੀ ਐਸੇ ਬੋਲ ਬੇਹਾਲ ਕਰ ਦੇਣ। ਆਖੋ ਵਾਹਿਗੁਰੂ, ਸਾਡੀ ਵੀ ਚੇਤਨਤਾ ਜਾਗ ਪਏ ਤਾਂ ਕਿ ਫਿਰ ਸਾਨੂੰ ਵੀ ਕਹਿਣ ਦੀ ਲੋੜ ਨਾ ਪਵੇ, ਗੁਰੂ ਵਾਲੇ ਬਣੋ। ਆਖੋ ਵਾਹਿਗੁਰੂ, ਐਸੀ ਤੜਫ ਜੋ ਬਾਬਾ ਅਮਰਦਾਸ ਜੀ ਨੂੰ ਲੱਗੀ ਇਹਨਾਂ ਬੋਲਾਂ ਨੇ, ਅੰਦਰ ਤੜਫ ਪੈਦਾ ਕਰ ਦਿੱਤੀ ਕਿ ਨਿਗੁਰਾ ਰਹਿਣ ਨਾਲ ਜਨਮ ਭ੍ਰਿਸ਼ਟ ਹੋ ਜਾਂਦਾ ਹੈ। ਕੋਈ ਨਿਗੁਰੇ ਦਾ ਖਾਣਾ ਖਾ ਲੈ ਜਨਮ ਭ੍ਰਿਸ਼ਟ ਹੋ ਜਾਂਦਾ ਹੈ, ਨਿਗੁਰੇ ਦੇ ਸੰਗ ਕਰਨ ਨਾਲ ਜਨਮ ਭ੍ਰਿਸ਼ਟ ਹੋ ਜਾਂਦਾ ਹੈ, ਅਤੇ ਨਿਗੁਰੇ ਦਾ ਕੀ ਬਣਦਾ ਹੋਏਗਾ। ਆਖੋ ਵਾਹਿਗੁਰੂ, ਹੁਣ ਬੇਹਾਲ ਹਨ, ਬੋਲੀ ਨੇ ਚੋਟ ਮਾਰੀ ਹੈ। ਉੱਧਰ ਬਾਬਾ ਅਮਰਦਾਸ ਜੀ ਦੇ ਤਿੰਨ ਭਰਾ ਹੋਰ ਸਨ, ਇੱਕ ਭਰਾ ਸੀ ਭਾਈ ਈਸ਼ਰਦਾਸ ਜੀ, ਜਿਨ੍ਹਾਂ ਦੇ ਸਪੁੱਤਰ ਹੋਏ ਭਾਈ ਗੁਰਦਾਸ ਜੀ। ਆਖੋ ਵਾਹਿਗੁਰੂ, ਜਿਨ੍ਹਾਂ ਦੀ ਅਸੀਂ ਵਾਰਾਂ ਅਤੇ ਕਵਿਤ ਸੁਣਾਉਂਦੇ ਹਾਂ। ਆਖੋ ਵਾਹਿਗੁਰੂ, ਦੂਸਰੇ ਧੰਨ ਗੁਰੂ ਅਮਰਦਾਸ ਜੀ ਦੇ ਭਰਾ ਹੋਏ ਭਾਈ ਖੇਮ ਚੰਦ ਜੀ, ਜਿਨ੍ਹਾਂ ਦੇ ਸਪੁੱਤਰ ਹੋਏ ਆਖੋ ਭਾਈ ਸਾਵਨ ਮੱਲ ਜੀ। ਤੀਸਰੇ ਬਾਬਾ ਅਮਰਦਾਸ ਜੀ ਦੇ ਭਰਾ ਹੋਏ ਭਾਈ ਮਾਣਕ ਚੰਦ ਜੀ, ਜਿਨ੍ਹਾਂ ਦੇ ਸਪੁੱਤਰ ਹੋਏ ਭਾਈ ਜੱਸੂ ਜੀ, ਜਿਨ੍ਹਾਂ ਦੇ ਨਾਲ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸਪੁੱਤਰੀ ਬੀਬੀ ਅਮਰੋ ਜੀ ਦੀ ਸ਼ਾਦੀ ਹੋਈ ਸੀ। ਆਖੋ ਵਾਹਿਗੁਰੂ, ਗੁਰੂ ਘਰ ਦੇ ਵਿੱਚੋਂ ਆਈ ਹੋਈ ਗੁਰੂ ਘਰ ਦੀ ਧੀ, ਮੈਂ ਕਹਾਂ ਗੁਰੂ ਘਰ ਦੀਆਂ ਧੀਆਂ ਕੀ ਬੋਲਣਗੀਆਂ, ਬਾਣੀ ਬੋਲਣਗੀਆਂ ਨਾ। ਆਖੋ ਵਾਹਿਗੁਰੂ, ਸੱਚੀ ਗੱਲ, ਗੁਰੂ ਘਰ ਦੀਆਂ ਧੀਆਂ ਕੀ ਬੋਲਣਗੀਆਂ। ਤੁਸੀਂ ਗੁਰੂ ਘਰ ਦੀਆਂ ਧੀਆਂ ਹੋ ਨਾ, ਅਤੇ ਘਰ 'ਚ ਕੀ ਬੋਲਦੇ ਹੋ? ਆਖੋ ਵਾਹਿਗੁਰੂ, ਬਾਣੀ। ਅੱਜ ਫੈਸਲਾ ਕਰਕੇ ਜਾਣਾ, ਜੇ ਗੁਰੂ ਦੀਆਂ ਧੀਆਂ ਹੋ, ਗੁਰੂ ਦੀਆਂ ਧੀਆਂ ਕੀ ਬੋਲਦੀਆਂ ਹਨ? ਗੁਰੂ ਦੀਆਂ ਗੱਲਾਂ, ਗੁਰੂ ਦੀ ਬਾਣੀ, ਗੁਰੂ ਦਾ ਉਪਦੇਸ਼। ਜੇ ਗੁਰੂ ਗੁਰ ਦੀਆਂ ਧੀਆਂ ਹੋ ਕੇ ਗੁਰੂ ਦੀ ਗੱਲ ਦੀਆਂ ਕਰਨਗੀਆਂ ਤਾਂ ਕਿਸ ਦੀਆਂ ਕਰਨਗੀਆਂ? ਆਖੋ ਵਾਹਿਗੁਰੂ, ਜੇ ਗੁਰੂ ਦੀਆਂ ਧੀਆਂ ਹੋ ਕੇ ਗੁਰੂ ਦੀ ਬਾਣੀ ਨਹੀਂ ਪੜਨਗੀਆਂ ਤਾਂ ਕੌਣ ਪੜਨਗੀਆਂ? ਗੁਰੂ ਦੀ ਧੀ ਤਾਂ ਬਾਣੀ ਪੜ੍ਹੇਗੀ ਨਾ। ਗੁਰੂ ਦੀ ਧੀ ਬਾਣੀ ਪੜ੍ਹ ਰਹੀ ਸੀ, ਕੋਲੋਂ ਲੰਘੇ। ਇੱਕ ਤਾਂ ਉਸ ਬ੍ਰਹਮਚਾਰੀ ਦੀ ਬੋਲੀ ਨੇ ਚੋਟ ਮਾਰੀ ਹੋਈ ਸੀ, ਇੱਧਰ ਬਾਣੀ ਦੇ ਬੋਲ ਤੀਰ ਵਾਂਗੂ ਲੱਗੇ। ਆਖੋ ਵਾਹਿਗੁਰੂ, ਸਾਰੇ ਬੋਲੋ ਵਾਹਿਗੁਰੂ, ਤੀਰ ਵਾਂਗੂ। ਬੋਲ ਕੈਸੇ ਸੀ ਜੋ ਉਸ ਵਕਤ ਪਿੱਤਰ ਬਾਣੀ ਸੁਣਾਈ ਜਾ ਰਹੀ ਸੀ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸਪੁੱਤਰੀ ਬਾਬਾ ਅਮਰਦਾਸ ਜੀ ਦੇ ਭਤੀਜੇ ਦੇ ਘਰੋਂ? ਉਹ ਸ਼ਬਦਾਸ ਪੜ੍ਹਨਾ ਚਾਹੁੰਦਾ ਪਹਿਲਾਂ। ਆਖੋ ਵਾਹਿਗੁਰੂ, ਜਿਹੜਾ ਉਸ ਵਕਤ ਸੁਣਾਇਆ ਜਾ ਰਿਹਾ ਸੀ, ਜਿਸ ਸ਼ਬਦ ਨੇ ਚੋਟ ਮਾਰੀ ਧੰਨ ਗੁਰੂ ਅਮਰਦਾਸ ਜੀ ਨੂੰ, ਜਿਸ ਸ਼ਬਦ ਨੇ ਐਸੀ ਚੋਟ ਮਾਰੀ, ਤੀਰ ਮਾਰਿਆ, ਨਿਗੁਰੇ ਨੂੰ ਗੁਰੂ ਵਾਲਾ ਬਣਾ ਦਿੱਤਾ। ਆਖੋ ਵਾਹਿਗੁਰੂ, ਕਾਸ਼ ਕਿ ਅਸੀਂ ਵੀ ਉਹ ਸ਼ਬਦ ਸੁਣ ਕੇ, ਜਿਹੜੇ ਇੰਨੇ ਵੱਡੇ ਘੱਟ 'ਚ ਬੈਠੇ ਨੇ ਨਿਗੁਰੇ, ਉਹ ਵੀ ਗੁਰੂ ਵਾਲੇ ਬਣ ਜਾਣ। ਆਖੋ ਵਾਹਿਗੁਰੂ, ਅਤੇ ਫਿਰ ਸਮਝ ਆ ਜਾਏਗੀ ਉਹ ਮਨੂਰ ਜਿਹੜਾ ਹੈ ਮਨ, ਜੋਤ ਸਰੂਪ ਕਿਵੇਂ ਬਣਦਾ। ਆਖੋ ਵਾਹਿਗੁਰੂ, ਇਹ ਪਹਿਲਾਂ ਸ਼ਬਦ ਬੋਲ ਕੇ ਫਿਰ ਕਰ। ਚਿਤ ਚੇਤਸ ਕੀ ਨਹੀਂ ਬਾਵਰਿਆ, ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰਾ ਗੁਣ ਗੱਲਿਆ, ਹਰ ਬਿਸਰਤ ਤੇਰਾ ਗੁਣ ਗੱਲਿਆ, ਹਰ ਬਿਸਰਤ ਤੇਰਾ ਗੁਣ ਗੱਲਿਆ। ਸਾਰੇ ਬੋਲਣਾ ਕਾਗਜ ਮਨ ਮਸਵਾਣੀ ਬੁਰਾ ਭਲਾ ਜੋਏ ਲੇਖ ਪਏ, ਬੁਰਾ ਭਲਾ ਜੋਏ ਲੇਖ ਪਏ, ਕਰਨੀ ਕਾਗਜ ਮਨ ਮਸਵਾਣੀ ਬੁਰਾ ਭਲਾ ਜੋਏ ਲੇਖ ਪਏ, ਬੁਰਾ ਭਲਾ ਜੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤੋ ਚਲੀਏ ਤੋ ਗੁਣ ਨਾਈ ਅੰਤ ਹਰੇ, ਤੋ ਗੁਣ ਨਾਈ ਅੰਤ ਹਰੇ, ਤੋ ਗੁਣ ਨਾਈ ਅੰਤ ਹਰੇ, ਤੋ ਗੁਣ ਨਾਈ ਅੰਤ ਹਰੇ।
ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਚੇਤਸ ਕੀ ਨਹੀਂ ਬਾਵਰ, ਹਰ ਬਿਸਰਤ ਤੇਰੇ ਗੁਣ ਗਲਿਆ, ਹਰ ਬਿਸਰਤ ਤੇਰੇ ਗੁਣ ਗਲਿਆ, ਚਿਤ ਚੇਤਸ ਕੀ ਨਹੀਂ ਬਾਵਰਿਆ, ਚਿਤ ਚੇਤਸ ਕੀ ਨਹੀਂ ਬਾਵਰਿਆ।
ਜਾਲੀ ਰਹਿਣ ਜਾਲ ਦਿਨ ਹੂਆ, ਜੇਤੀ ਕੜੀ ਫਾਹੀ ਤੇਤੀ, ਜੇਤੀ ਕੜੀ ਫਾਹੀ ਤੇਤੀ, ਜਾਲੀ ਰਹਿਣ ਜਾਲ ਦਿਨ ਹੂਆ, ਜੇਤੀ ਕੜੀ ਫਾਹੀ ਤੇਤੀ, ਜੇਤੀ ਕੜੀ ਫਾਹੀ ਤੇਤੀ, ਰਸ ਰਸ ਚੋਗ ਤੁਕੇ ਨਿਤ ਪਾਸੈ, ਛੂਟ ਸਮੂੜੈ ਕਵਨ ਗੁਣੀ, ਛੂਟ ਸਮੂੜੈ ਕਵਨ ਗੁਣੀ, ਛੂਟ ਸਮੂੜੈ ਕਵਨ ਗੁਣੀ, ਛੂਟ ਸਮੂੜੈ ਕਵਨ ਗੁਣੀ।
ਚਿਤ ਚੇਤਸ ਕੀ ਨਹੀਂ ਬਾਵਰਿਆ, ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ, ਹਰ ਬਿਸਰਤ ਤੇਰੇ ਗੁਣ, ਹਰ ਬਿਸਰਤ ਤੇਰੇ ਗੁਣ ਗਲਿਆ, ਹਰ ਬਿਸਰਤ ਤੇਰੇ ਗੁਣ
ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸਨਿਚਿੰਤ ਪਈ, ਮਨ ਜਲਿਆ ਸਨਿਚਿੰਤ ਪਈ, ਮਨ ਜਲਿਆ ਸਨਿਚਿੰਤ ਪਈ, ਮਨ ਜਲਿਆ ਸਨਿਚਿੰਤ ਪਈ।
ਚਿਤ ਚੇਤਸ ਕੀ ਨਹੀਂ ਬਾਵਰਿਆ, ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲੇ, ਚਿਤ ਚੇਤਸ ਕੀ ਨਹੀਂ ਬਾਵਲਿਆ।
ਪਿਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਨੇਹਾ, ਜੇ ਗੁਰ ਮਿਲੈ ਤਨੇਹਾ। ਏਕ ਨਾਮ ਅੰਮ੍ਰਿਤ ਉਹ ਦੇਵੈ ਤੂੰ ਨਾਨਕ ਤ੍ਰਿਸ਼ਟਸ ਦੇਹਾ, ਤੋ ਨਾਨਕ ਤ੍ਰਿਸ਼ਟਸ ਦੇਹਾ, ਤੋ ਨਾਨਕ ਤ੍ਰਿਸ਼ਟਸ ਦੇਹਾ, ਤੋ ਨਾਨਕ ਤ੍ਰਿਸ਼ਟਸ ਦੇਹਾ। ਚਿਤ ਚੇਤਸ ਕੀ ਨਹੀਂ ਬਾਵਰਿਆ, ਚਿਤ ਚੇਤਸ ਕੀ ਨਹੀਂ ਬਾਵਰਿਆ। ਹਰ ਬਿਸਰਤ ਤੇਰਾ ਗੁਣ ਗੱਲਿਆ, ਹਰ ਬਿਸਰਤ ਤੇਰਾ ਗੁਣ ਗੱਲਿਆ, ਹਰ ਬਿਸਰਤ ਤੇਰਾ ਗੁਣ ਗੱਲਿਆ, ਹਰ ਬਿਸਰਤ
ਕਦੇ ਚੇਤੇ ਕੀਤਾ। ਤੁਹਾਡੇ ਕੋਲ ਸੁਣਨ ਦਾ ਗੁਣ ਹੈ ਨਾ, ਸੁਣ ਸਕਦੇ ਹੋ ਨਾ? ਜੇ ਸੱਚ ਨੂੰ ਨਹੀਂ ਸੁਣਿਆ ਅੱਜ ਤੱਕ ਤਾਂ ਤੁਹਾਡੇ ਸੁਣਨ ਦਾ ਗੁਣ ਵੀ ਗੱਲ ਗਿਆ। ਤੁਸੀਂ ਬੋਲ ਸਕਦੇ ਹੋ, ਬੋਲਣਾ ਆਉਂਦਾ ਹੈ ਨਾ? ਜੇ ਅਜੇ ਤੱਕ ਸੱਚ ਨਹੀਂ ਬੋਲਿਆ ਤਾਂ ਤੁਹਾਡੇ ਬੋਲਣ ਦਾ ਗੁਣ ਵੀ ਗੜ ਗਿਆ। ਆਖੋ ਭਾਈ, ਤੁਸੀਂ ਪੈਰਾਂ ਨਾਲ ਚੱਲ ਸਕਦੇ ਹੋ ਨਾ? ਜੇ ਅਜੇ ਸੱਚ ਵੱਲ ਤੁਸੀਂ ਨਹੀਂ ਤੁਰੇ ਤਾਂ ਤੁਹਾਡੇ ਤੁਰਨ ਦਾ ਗੁਣ ਵੀ ਗੱਲ ਗਿਆ। ਤੁਹਾਡੇ ਜੀਵਨ ਦੇ ਗੁਣ ਸੀ ਗੱਲ ਗਏ, ਮਨੁੱਖਤਾ ਦੇ ਗੁਣ ਗੱਲ ਗਏ। ਕਿਉਂ ਗੱਲੇ? ਹਰ ਬਿਸਰਤ ਤੇਰੇ ਗੁਣ ਗੱਲੇ। ਮਨ ਏਕ ਨੱਚੇ ਤਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗੱਲਿਆ। ਜੋ ਮਨੁੱਖੀ ਜੀਵਨ 'ਚ ਪਰਮੇਸ਼ੁਰ ਨੇ ਗੁਣ ਦਿੱਤੇ, ਦੁਰਲਭ ਦੇ ਸਵਾਜ ਧਰੀ, ਬੜੀ ਸਵਾਰ ਕੇ ਧਰੀ, ਬੜੇ ਗੁਣ ਨੇ, ਸੁਣਨ ਦਾ, ਬੋਲਣ ਦਾ, ਵੇਖਣ ਦਾ, ਸੁੰਘਣ ਦਾ, ਸਭ ਅਜਾਈ ਚਲੇ ਗਏ। ਆਖੋ ਵਾਹਿਗੁਰੂ ਜੀ, ਜਿਸ ਮਕਸਦ ਵਾਸਤੇ ਜਾਮਾ ਦਿੱਤਾ ਜੇ ਉਸ ਮਕਸਦ ਦੀ ਪੂਰਤੀ ਦੇ ਲਈ ਇਹ ਗੁਣਾਂ ਦਾ ਇਸਤੇਮਾਲ ਨਹੀਂ ਹੋਇਆ ਤੇ ਤੇਰੇ ਗੁਣ ਗੱਲ ਗਏ। ਆਖੋ ਵਾਹਿਗੁਰੂ। ਮੈਂ ਬਹੁਤ ਸੰਖੇਪ ਕਰਦਾ ਤਾਂ ਕਿ ਸਮੇਂ ਬਹੁਤ ਹੋ ਗਿਆ, ਵਿਸ਼ੇ ਨੂੰ ਛੂ ਲਵਾਂ। ਆਖੋ ਵਾਹਿਗੁਰੂ। ਸਾਰੇ ਬੋਲੋ, ਲੋਹਾ ਸੀ ਨਾ ਭੱਠੀ 'ਚ ਸੜ ਗਿਆ, ਸੜ ਗਿਆ, ਮਨੂਰ ਹੋ ਗਿਆ। ਇਸ ਤਰ੍ਹਾਂ ਮਨ ਲੁੱਪੀ ਰੋਹਾ ਵੀ ਵਕਾਰਾਂ ਦੀ ਭੱਠੀ ਵਿੱਚ ਪਿਆ ਹੋਇਆ, ਵਕਾਰਾਂ ਦੇ ਸੇਕ ਨਾਲ ਸੜਦਾ ਪਿਆ। ਆਖੋ ਭਾਈ, ਪੰਜ ਅਗਨ ਤਿਤ ਲਾਗ ਰਹੀ। ਉਹ ਪਹਿਲਾਂ ਹੀ ਮਨ ਸੜਦਾ ਪਿਆ ਵਕਾਰਾਂ ਵਿੱਚ। ਬੰਦਾ ਕੀ ਕਰਦਾ, ਇੱਕ ਤਾਂ ਵਿਕਾਰਾਂ 'ਚ ਮਨ ਪਹਿਲਾਂ ਹੀ ਸੜ ਰਿਹਾ, ਉੱਤਰ ਹੋਰ ਪਾਪ ਕਰ ਕਰਕੇ ਕੋਲੇ ਪਾਈ ਜਾਂਦਾ, ਹੋਰ ਭੱਠੀ ਤੇਜ਼ ਕਰੀ ਜਾਂਦਾ। ਕੋਇਲੇ ਪਾਪ ਪੜੇ ਤਿਸੂ ਉੱਪਰ, ਮਨ ਜਲਿਆ, ਅੱਗੇ ਹੀ ਜਲਿਆ ਹੋਇਆ, ਮਨ ਸੜਿਆ ਪਿਆ ਵਿਕਾਰਾਂ ਦੇ ਨਾਲ, ਪਹਿਲਾਂ ਹੀ ਸੜਿਆ ਪਿਆ, ਉੱਪਰ ਹੋਰ ਪਾਪ ਕਰਕੇ ਕੋਲੇ ਪਾਈ ਜਾਂਦਾ। ਅਤੇ ਕਹਿੰਦੇ ਜਦੋਂ ਸੜ ਜਾਂਦਾ ਨਾ ਲੋਹਾ, ਅਤੇ ਬੰਦਾ ਕੀ ਕਰਦਾ, ਕਿ ਸੰਨੀ ਹੁੰਦੀ ਹੈ, ਸੰਨੀ ਸੰਨੀ ਨਾਲ ਕਦੇ ਇੱਧਰ ਉਲਟਾਉਂਦਾ, ਕਦੇ ਇੱਧਰ ਉਲਟਾਉਂਦਾ, ਕਦੇ ਇੱਧਰ ਉਲਟਾਉਂਦਾ, ਕਦੇ ਇੱਧਰ ਉਲਟਾਉਂਦਾ। ਕਹਿੰਦੇ ਤੇਰਾ ਵੀ ਮਨ ਜਦੋਂ ਸੜਿਆ ਪਿਆ ਨਾ, ਮਨੂਰ ਹੋਇਆ ਪਿਆ, ਅਤੇ ਅੱਜ ਜਿਹੜੀ ਚਿੰਤਾ ਲੱਗੀ ਹੈ ਨਾ ਤੈਨੂੰ, ਚਿੰਤਾ ਕਦੇ ਚਿੰਤਾ ਇਸ ਪਾਸੇ ਦੀ, ਕਦੇ ਇਸ ਪਾਸੇ ਦੀ, ਕਦੇ ਮਨ ਨੂੰ ਇਸ ਪਾਸੇ, ਕਦੇ ਇਸ ਪਾਸੇ, ਮਨ ਜਲਿਆ, ਸੰਨੀ ਚਿੰਤ ਪਈ। ਆਖੋ ਭਾਈ, ਬੰਦਾ ਹਰ ਸਮੇਂ ਚਿੰਤਾ, ਕਦੇ ਸਵੇਰ ਖਾਣ ਦੀ ਚਿੰਤਾ, ਕਦੇ ਪੀਣ ਦੀ ਚਿੰਤਾ, ਕਦੇ ਪਰਿਵਾਰ ਦੀ ਚਿੰਤਾ, ਕਦੇ ਵਿਹਾਰ ਦੀ ਚਿੰਤਾ, ਹਰ ਸਮੇਂ ਚਿੰਤਾ ਦੀ ਸਨੀ ਨਾਲ ਮਨ ਕਦੇ ਇੱਧਰ ਕਦੇ ਉੱਧਰ ਸੜਿਆ ਪਿਆ। ਕਾਇਆ ਆਰਨ ਮਨ ਵਿੱਚ ਲੋਹਾ, ਪਾਂਚ ਅਗਨ ਤਿਤ ਲਾਗ ਰਹੀ। ਕੋਇਲੇ ਪਾਪ ਪੜੇ ਉੱਪਰ, ਮਨ ਜਲਿਆ, ਸੰਨੀ ਚਿੰਤ ਪਈ। ਲੇਕਿਨ ਇਹ ਗੱਲ ਮੈਂ ਜਿਹੜੀ ਕਹਿਣੀ ਚਾਹੁੰਦਾ, ਉਹ ਕੀ, ਤਨ ਮਿੱਟੀ ਹੋਇਆ ਸੀ, ਮਨ ਮਿੱਟੀ ਨਹੀਂ। ਤਨ ਮਿੱਟੀ ਹੋਇਆ ਸੀ, ਮਨ ਮਿੱਟੀ ਨਹੀਂ। ਮਨ ਸੀ ਮਾਇਆ ਦਾ, ਮੋਹ ਦਾ ਮਨੂਰ। ਜਿਵੇਂ ਲੋਹਾ ਮਿੱਟੀ ਨਹੀਂ ਹੋਇਆ, ਲੋਹਾ ਮਨੂਰ ਹੋਇਆ, ਲੇਕਿਨ ਉਸ ਮਨੂਰ ਵਿੱਚ ਲੋਹੇ ਦਾ ਅੰਸ਼ ਹੈ। ਆਖੋ ਵਾਹਿਗੁਰੂ। ਲੋਹਾ ਮਨੂਰ ਹੋ ਕੇ ਵੀ ਲੋਹੇ ਵਿੱਚ, ਲੋਹਾ ਮਨੂਰ ਹੋ ਕੇ ਵੀ ਉਸ ਮਨੂਰ ਵਿੱਚ ਲੋਹੇ ਦਾ ਅੰਸ਼ ਹੈ। ਜੇ ਅਗਰ ਇਸ ਨੂੰ ਹੁਣ ਵੀ ਪਾਰਸ ਛੂ ਜਾਏ ਨਾ ਤੇ ਹੁਣ ਵੀ ਮਨੂਰ ਤੋਂ ਸੋਨਾ ਬਣ ਸਕਦਾ ਹੈ। ਆਖੋ ਵਾਹਿਗੁਰੂ, ਇਸ ਲੋਹੇ ਨੂੰ, ਇਸ ਮਨੂਰ ਨੂੰ, ਕਿਉਂਕਿ ਲੋਹੇ ਦਾ ਅੰਸ਼ ਹੈ, ਮਨੂਰ ਬੇਸ਼ੱਕ ਹੋ ਗਿਆ ਲੋਹੇ ਦਾ ਅੰਸ਼ ਹੈ, ਜੇ ਹੁਣ ਵੀ ਇਸ ਨੂੰ ਪਾਰਸ ਛੂ ਜਾਏ ਤਾਂ ਇਹ ਲੋਹਾ ਮਨੂਰ ਵੀ ਸੋਨਾ ਬਣ ਸਕਦਾ। ਉਹ ਮਨ ਮਾਇਆ ਦਾ, ਮੋਹ ਦਾ ਮਨੂਰ ਹੋਇਆ, ਲੇਕਿਨ ਹੁਣ ਵੀ ਇਸ ਵਿੱਚ ਪਰਮਾਤਮਾ ਦੀ ਜੋਤ ਦਾ ਅੰਸ਼ ਹੈ ਮਨ ਵਿੱਚ। ਜੇ ਹੁਣ ਵੀ ਇਸ ਨੂੰ ਗੁਰੂ ਰੂਪੀ ਪਾਰਸ ਛੂ ਜਾਏ ਤਾਂ ਮਨ ਫਿਰ ਮੁੜ ਕੇ ਜੋਤ ਸਰੂਪ ਬਣ ਸਕਦਾ। ਆਖੋ ਵਾਹਿਗੁਰੂ, ਪਿਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ। ਜੇ ਅਗਰ ਲੋਹੇ ਦੀ ਮਿੱਟੀ ਵਿੱਚ ਲੋਹਾ ਹੈ, ਲੋਹੇ ਦੇ ਮਨੂਰ ਵਿੱਚ ਲੋਹਾ ਹੈ ਤੇ ਉਸ ਨੂੰ ਪਾਰਸ ਛੂ ਜਾਏ, ਮਨੂਰ ਹੋ ਕੇ ਵੀ ਲੋਹਾ ਹੈ, ਮਨੂਰ ਹੋ ਕੇ ਵੀ ਲੋਹੇ ਦਾ ਅੰਸ਼ ਹੈ, ਉਸ ਨੂੰ ਪਾਰਸ ਛੂ ਜਾਏ ਸੋਨਾ ਬਣ ਸਕਦਾ ਹੈ। ਮਨ ਮਨੂਰ ਹੋ ਕੇ ਵੀ ਉਸ ਵਿੱਚ ਪਰਮਾਤਮਾ ਦਾ ਅੰਸ਼ ਹੈ, ਜੋਤ ਹੈ। ਜੇ ਉਸ ਨੂੰ ਗੁਰੂ ਪਾਰਸ ਛੂ ਜਾਏ ਤੇ ਮਨ ਮੁੜ ਕੇ ਜੋਤ ਸਰੂਪ ਹੋ ਸਕਦਾ ਹੈ। ਸਿਰਫ ਗੁਰੂ ਕੰਚਨ ਹੀ ਨਹੀਂ ਬਣਾਉਂਦਾ ਬਲਕਿ ਚਮਕਾ ਦਿੰਦਾ ਹੈ। ਏਕ ਨਾਮ ਅੰਮ੍ਰਿਤ ਉਹ ਦੇਵ ਹੈ। ਆਖੋ ਵਾਹਿਗੁਰੂ, ਚਮਕਾ ਦਿੰਦਾ ਹੈ, ਪੂਰਾ ਚਮਕਾਉਂਦਾ ਹੈ। ਆਖੋ ਵਾਹਿਗੁਰੂ, ਤੋ ਨਾਨਕ ਤ੍ਰਿਸ਼ਟ ਦੇਹਿਆ। ਆਖੋ ਵਾਹਿਗੁਰੂ, ਬਸ ਗੁਰੂ ਪਾਰਸ ਛੂ ਜਾਏ, ਅੱਜ ਤੱਕ ਜੋ ਹੋ ਗਿਆ ਹੋ ਗਿਆ, ਹੁਣ ਤਾਂ ਗੁਰੂ ਪਾਰਸ ਦੀ ਛੋਹ ਪ੍ਰਾਪਤ ਕਰ ਲਓ। ਆਖੋ ਵਾਹਿਗੁਰੂ, ਇਹ ਸਮਾਗਮ ਮਨਾਉਣ ਦਾ ਤਾਂਹੀਓ ਲਾਭ ਹੋਏਗਾ ਜੇ ਆਪਾਂ ਗੁਰੂ ਵਾਲੇ ਬਣਾਂਗੇ। ਆਖੋ ਵਾਹਿਗੁਰੂ, ਅੱਜ ਮੈਨੂੰ ਬਹੁਤ ਖੁਸ਼ੀ ਹੈ ਅੱਜ ਦੇ ਸਮਾਗਮ ਵਿੱਚ ਜਿੱਥੇ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਪਾਸੋਂ ਆਪ ਜੀ ਨੇ ਕੀਰਤਨ ਸਰਵਨ ਕਰਨਾ, ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਅਜੂਰੀ ਰਾਗੀ ਸ਼੍ਰੀ ਹਰਿਮੰਦਰ ਸਾਹਿਬ ਜੀ ਪਾਸੋਂ, ਉੱਥੇ ਅੱਜ ਮੈਨੂੰ ਹੋਰ ਖੁਸ਼ੀ ਹੈ ਕਿ ਸਾਡੇ ਦਰਮਿਆਨ ਜਿੱਥੇ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਦੀ ਯਾਦ ਮਨਾਈ ਜਾ ਰਹੀ ਹੈ ਪਿਆਰੀ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਕੌਮ ਲਈ ਬਹੁਤ ਵੱਡੀ ਦੇਣ ਦਿੱਤੀ ਹੈ, ਚਾਹੇ ਉਹ ਕਿਸੇ ਰੂਪ ਵਿੱਚ ਵੀ ਹੈ, ਅੱਜ ਉਹਨਾਂ ਪੂਰਨਿਆਂ 'ਤੇ ਹੀ ਚੱਲ ਕੇ ਮੈਨਚੈਸਟਰ ਤੋਂ, ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਬਾਬਾ ਜੀ ਕਹਿੰਦੇ ਹਾਂ, ਜਸਵਿੰਦਰ ਸਿੰਘ ਜੀ, ਉਹ ਵੀ ਇੱਥੇ ਪਹੁੰਚੇ ਹਨ, ਜਿਨ੍ਹਾਂ ਨੇ ਜੀਵਨ ਵਿੱਚ, ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ, ਅਨੇਕਾਂ ਬੱਚਿਆਂ ਨੂੰ ਜੋ ਗੁਰਸਿੱਖੀ ਤੋਂ ਟੁੱਟ ਚੁੱਕੇ ਸਨ ਉਹਨਾਂ ਨੂੰ ਮੁੜ ਕੇ ਗੁਰਸਿੱਖੀ 'ਚ ਲਿਆਂਦਾ ਹੈ। ਅੱਜ ਤੁਹਾਡੇ ਨੇੜੇ ਹੀ ਹਸਤਨਾਪੁਰ ਹੈ, ਉੱਥੇ ਥਾਊਜੈਂਟਸ ਬੱਚਿਆਂ ਨੂੰ ਗੁਰਸਿੱਖੀ 'ਚ ਲਿਆ ਕੇ ਉੱਥੇ ਹੁਣ ਕੀਰਤਨ ਦੀ ਸਿਖਲਾਈ ਹੋ ਰਹੀ ਹੈ। ਆਖੋ ਵਾਹਿਗੁਰੂ, ਉਹ ਪਿੰਡ ਦੇ ਪਿੰਡ ਯੂਪੀ ਦੇ ਗੁਰਸਿੱਖੀ 'ਚ ਲਿਆਉਂਦੇ ਜਾ ਰਹੇ ਹਨ। ਉੱਥੇ ਰੋਹਤਕ ਦੇ ਕੋਲ ਵੀ ਤਕਰੀਬਨ 500 ਬੱਚਾ ਕੀਰਤਨ ਸਿੱਖ ਰਿਹਾ ਹੈ। ਆਖੋ ਵਾਹਿਗੁਰੂ, ਅਤੇ ਹੋਰ ਵੀ ਕਈ ਥਾਵਾਂ 'ਤੇ ਉਪਰਾਲੇ ਕੀਤੇ ਜਾ ਰਹੇ ਹਨ, ਅਤੇ ਇਹਨਾਂ ਦੇ ਮਨ ਵਿੱਚ ਚਾਹੋ ਹੈ ਕਿ ਆਉਣ ਵਾਲੇ ਸਮੇਂ ਜਿਹੜੀ ਸਾਡੀ ਜਨਰੇਸ਼ਨ ਹੈ ਇਸ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਆਪਣੇ ਵਿਰਸੇ ਨਾਲ ਜੋੜਿਆ ਜਾਏ, ਐਜੂਕੇਟ ਕੀਤਾ ਜਾਏ। ਆਖੋ ਵਾਹਿਗੁਰੂ, ਚੰਗੀ ਤੋਂ ਚੰਗੀ ਇਹਨਾਂ ਨੂੰ ਐਜੂਕੇਸ਼ਨ ਦੇ ਕੇ, ਚੰਗੇ ਤੋਂ ਚੰਗੇ ਰੁਤਬੇ 'ਤੇ ਪਹੁੰਚਾ ਕੇ, ਲੇਕਿਨ ਬੁਨਿਆਦ ਕੀ ਹੈ, ਗੁਰਸਿੱਖੀ ਸਰੂਪ ਵਿੱਚ ਰਹਿੰਦਿਆਂ ਹੋਇਆਂ ਗੁਰਮਤ ਵਿੱਚ ਰਹਿ ਕੇ ਇਹਨਾਂ ਨੂੰ ਪ੍ਰੇਰਣਾ ਦਿੱਤੀ ਜਾਏ, ਗੁਰਮਤ 'ਚ ਰਹਿ ਕੇ ਚੰਗੀ ਤੋਂ ਚੰਗੀ ਐਜੂਕੇਸ਼ਨ ਲਓ, ਉਸ ਬਾਰੇ ਇਹ ਉਪਰਾਲੇ ਕਰ ਰਹੇ ਹਨ, ਸੋਚਿਆ ਜਾ ਰਿਹਾ। ਜਿੱਥੇ ਇਹ ਆਏ ਹਨ ਉੱਥੇ ਹੈਦਰਾਬਾਦ ਤੋਂ ਭਾਈ ਹਜ਼ੂਰ ਸਿੰਘ ਜੀ ਆਏ ਹਨ। ਤੁਸੀਂ ਪਿੱਛੇ ਸੁਣਿਆ ਹੋਏਗਾ, ਹੈਦਰਾਬਾਦ ਦੇ ਵਿੱਚ ਖਾਲਸਾਈ ਖੇਡਾਂ ਕਰਾਈਆਂ ਗਈਆਂ ਸਨ, ਜਿਸ ਦੇ ਵਿੱਚ ਸਾਰੇ ਬੱਚੇ ਖਿਡਾਰੀ ਉਹ ਲਏ ਗਏ ਹਨ ਜਿਹੜੇ ਬਿਲਕੁਲ ਹੀ ਪਤਿਤ ਨਹੀਂ ਸਨ। ਪਹਿਲੀ ਸ਼ਰਤ ਸੀ। आखो वाहिगुरू। पूरे सिक्खी सरूप विच जिहड़ा थोड़ा जिहा भी पता सी उसनों उस खेड दे मैदान विच नहीं लिआंदा गया, एक बड़ा वड्डा उपराला शुरू कीता इन्होंने, इस करके इन्हां नूं बुलाया गया सी उत्थों। अज असी विचारां कीतियां हन कि आउण वाले समय असी होर की सेवा कर सकते हाँ कौम दी, ते मेरी इच्छा है अगला प्रोग्राम करन तो पहलों इन्हां नूं सारी सिख संगत विच असीस वजों सन्मान दे के असी असीस देईए, ता कि आने वाले समय जो इन्हां दे निशाने हन जो गुरसिखी प्रति असी इन्हां नूं सहयोग देईए और सारी सिख संगत इन्हां कोल सहयोग लवे ते देवे, ता कि असी आने वाला समा अपनी आने वाले पीढ़ियों वास्ते कुछ कर सकीए। ते आओ तुसी जकारियां दी गूंज दे नाल इन्हां नूं सन्मान देना, उस तो बाद तुसी अगला प्रोग्राम सरवण करना। कीर्तन करदिआं विचारां करदिआं रेका भुल्लां होईआं होणगीआं, बख्श लैणा, भुल्लां माफ़ कर देणियां। वाहिगुरू जी का खालसा, वाहिगुरू।